ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजिया बहुत सारिया जुबाना विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नू समझन दे लई एडवेंटिस्ट वर्ल्ड रेडियो जरूर सुनो। सामाई, बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर राब्ता कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर कीता जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
यस मसीह दे नां विच सारे साथियों नूं सलाम। साथियो, हुन वेले कि असी खुदा दे कलाम नूं सुनीए, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਜਿਵੇਂ ਕਿ ਅਸੀਂ ਅੱਜ ਕੱਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਪਾਈਏ ਕਿ ਇਹ ਮੁਕੱਦਸ ਕਿਤਾਬਾਂ ਕਿਉਂ ਲਿਖੀਆਂ ਗਈਆਂ ਤੇ ਇਹਨਾਂ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਅੱਜ ਅਸੀਂ ਪਾਲੂਸ ਰਸੂਲ ਦਾ ਪਹਿਲਾ ਖਤ ਜਿਹੜਾ ਉਹਨੇ ਥਸਲੀਕਿਉਂ ਦੇ ਨਾਮ ਲਿਖਿਆ ਉਹਦੇ ਤੇ ਗੁਰਖੋਸ ਕਰਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਇਹ ਖਤ ਕਿਉਂ ਲਿਖਿਆ ਗਿਆ ਤੇ ਇਸ ਖਤ ਵਿੱਚ ਕੀ ਪੈਗਾਮ ਪਾਇਆ ਜਾਂਦਾ ਹੈ। ਯਾਦ ਰੱਖੋ ਕਿ ਥਸਲੀਕਿਉਂ ਦੇ ਨਾਮ ਪਾਲੂਸ ਰਸੂਲ ਦਾ ਪਹਿਲਾ ਖਤ ਬਾਈਬਲ ਮੁਕੱਦਸ ਦੀ 13ਵੀਂ ਕਿਤਾਬ ਹੈ। ਪਾਲੂਸ ਰਸੂਲ ਨੇ ਥਸਲੀਕਿਉਂ ਦੀ ਕਲੀਸਿਆ ਨੂੰ ਇਹ ਖਤ ਲਿਖਿਆ। ਇਸ ਖਤ ਵਿੱਚ 5 ਅਬਵਾਬ ਤੇ 79 ਆਯਾਤ ਨੇ। ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦਾ ਕੋਈ ਵੀ ਹਵਾਲਾ ਨਹੀਂ ਪਾਇਆ ਜਾਂਦਾ। ਸਾਥੀਓ, ਪਾਲੂਸ ਰਸੂਲ ਨੇ ਇਹ ਖਤ ਦਰਅਸਲ ਕਲੀਸਿਆਂ ਦੇ ਸਵਾਲਾਂ ਦੇ ਜਵਾਬ ਵਿੱਚ ਲਿਖਿਆ। ਇਹ ਖਤ ਤਕਰੀਬਨ 51 ਈਸਵੀ ਵਿੱਚ ਲਿਖਿਆ ਗਿਆ ਸੀ। ਇਸ ਖਤ ਦਾ ਜਿਹੜਾ ਮਰਕਜ਼ੀ ਖਿਆਲ ਹੈ ਜਾਂ ਪੈਗਾਮ ਹੈ ਉਹ ਹੈ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਨਾ ਤੇ ਮਸੀਹ ਯਸੂ ਤੇ ਹਮੇਸ਼ਾ ਈਮਾਨ ਰੱਖਣਾ। ਸਾਥੀਓ, ਥਸਲੀਕਿਉਂ ਦਰਅਸਲ ਲਫ਼ਜ਼ ਥਸਲੀਕੇ ਤੋਂ ਨਿਕਲਿਆ ਹੈ, ਜਿਹੜਾ ਕਿ ਇੱਕ ਸ਼ਹਿਰ ਸੀ। ਥਸਲੀਕੇ ਮਕਦੂਨੀਆ ਦਾ ਮਸ਼ਹੂਰ ਸ਼ਹਿਰ ਤੇ ਬੰਦਰਗਾਹ ਸੀ, ਜਿਹੜਾ ਕਿ ਸਿਕੰਦਰ ਆਜ਼ਮ ਦੇ ਇੱਕ ਜਰਨੈਲ ਨੇ ਸਨ 315 ਵਿੱਚ ਇਹਨੂੰ ਆਬਾਦ ਕੀਤਾ ਸੀ। ਸਾਥੀਓ, ਇਸ ਸ਼ਹਿਰ ਵਿੱਚ ਯਹੂਦੀ ਤੇ ਗੈਰ ਕੌਮ ਦੇ ਲੋਕ ਪਾਏ ਜਾਂਦੇ ਸਨ ਤੇ ਇਸ ਸ਼ਹਿਰ ਵਿੱਚ ਯਹੂਦੀਆਂ ਦਾ ਇੱਕ ਇਬਾਦਤ ਖਾਨਾ ਵੀ ਸੀ। ਤੇ ਅਸੀਂ ਵੀ ਨੇ ਕਿ ਇਸ ਜਗ੍ਹਾ ਤੇ ਹੀ ਪਾਲੂਸ ਰਸੂਲ ਨੇ ਯਿਸੂ ਮਸੀਹ ਦੀ ਖਿਦਮਤ ਦਾ ਮੁਨਾਦੀ ਦਾ ਆਗਾਜ਼ ਕੀਤਾ। ਤੇ ਇਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਸ ਜਗ੍ਹਾ ਤੇ ਰੂਮੀਆਂ ਦਾ ਮਸ਼ਹੂਰ ਬਹਿਰੀ ਬੇੜਾ ਸੀ ਤੇ ਪਾਲੂਸ ਰਸੂਲ ਸਫ਼ਰ ਕਰਕੇ ਜਦੋਂ ਇੱਥੇ ਪਹੁੰਚਿਆ ਉਸ ਵੇਲੇ ਉਹਨੇ ਇੱਥੇ ਰੂਮੀ ਤਹਿਜ਼ੀਬ ਨੂੰ ਵੀ ਪਾਇਆ। ਸਾਥੀਓ, ਖੁਦਾ ਦੇ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਥਸਲੀਕੇ ਦੀ ਕਲੀਸਿਆ ਦੀ ਬੁਨਿਆਦ ਪਾਲੂਸ ਰਸੂਲ ਨੇ ਸਨ 51 ਵਿੱਚ ਰੱਖੀ ਜਦੋਂ ਉਹ ਸਲਾਸ ਤੇ ਤਮੋਤੀਅਸ ਦੇ ਨਾਲ ਇੱਥੇ ਖੁਸ਼ਖਬਰੀ ਸੁਣਾਉਣ ਨੂੰ ਆਇਆ ਸੀ। ਪਾਲੂਸ ਰਸੂਲ ਨੇ ਇੱਥੇ ਮੁਨਾਦੀ ਦਾ ਆਗਾਜ਼ ਯਹੂਦੀਆਂ ਦੇ ਇਬਾਦਤ ਖਾਨੇ ਤੋਂ ਕੀਤਾ। ਉਹ 3 ਸਬਤ ਇੱਥੇ ਮੁਸਲਸਲ ਆਉਂਦਾ ਰਿਹਾ ਤੇ ਲੋਕਾਂ ਨੂੰ ਖੁਦਾ ਦਾ ਕਲਾਮ ਸੁਣਾਉਂਦਾ ਰਿਹਾ। ਜਿਹੜੇ ਯਹੂਦੀ ਲੋਕ ਸਨ ਤੇ ਗੈਰ ਕੌਮ ਦੇ ਲੋਕ ਬੇਸ਼ੱਕ ਉਹ ਪਾਲੂਸ ਰਸੂਲ ਨਾਲ ਬੈਸੂ ਤਕਰਾਰ ਕਰਦੇ ਸਨ, ਪਰ ਉਹਨਾਂ ਚੋਂ ਕੁਝ ਐਸੇ ਵੀ ਲੋਕ ਸਨ ਜਿਹੜੇ ਕਿ ਉਸ ਕਲਾਮ ਤੇ ਈਮਾਨ ਲੈ ਆਏ ਜਿਹੜਾ ਕਲਾਮ ਪਾਲੂਸ ਰਸੂਲ ਨੇ ਸੁਣਾਇਆ ਸੀ। ਪਾਲੂਸ ਰਸੂਲ ਨੇ ਆਸਾਨ ਲਫ਼ਜ਼ਾਂ ਵਿੱਚ ਲੋਕਾਂ ਦੇ ਸਾਹਮਣੇ ਯਿਸੂ ਮਸੀਹ ਨੂੰ ਪੇਸ਼ ਕੀਤਾ ਤੇ ਦਾਵਤ ਦਿੱਤੀ ਕਿ ਉਹ ਯਿਸੂ ਮਸੀਹ ਨੂੰ ਕਬੂਲ ਕਰਨ। ਸਾਥੀਓ, ਇਸ ਜਗ੍ਹਾ ਤੇ ਯਹੂਦੀ ਗੈਰ ਕੌਮ ਦੇ ਲੋਕਾਂ ਤੋਂ ਹਸਦ ਖਾਂਦੇ ਸਨ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਇੱਥੇ ਲੜਾਈ ਝਗੜਾ ਪੈਦਾ ਹੋ ਜਾਂਦਾ ਸੀ। ਪਰ ਪਾਲੂਸ ਰਸੂਲ ਨੇ ਬੜੀ ਸਮਝਦਾਰੀ ਦੇ ਨਾਲ ਸਾਰੇ ਮਸਾਇਲ ਨੂੰ ਹੱਲ ਕੀਤਾ ਤੇ ਉਹਨੇ ਮਸੀਹ ਯਿਸੂ ਵਿੱਚ ਯਹੂਦੀ ਤੇ ਗੈਰ ਕੌਮ ਦੇ ਲੋਕਾਂ ਨੂੰ ਦਾਵਤ ਦਿੱਤੀ ਕਿ ਉਹ ਮਸੀਹ ਯਿਸੂ ਨੂੰ ਕਬੂਲ ਕਰਨ, ਕਿਉਂਕਿ ਜਿਹੜਾ ਯਿਸੂ ਮਸੀਹ ਵਿੱਚ ਆ ਜਾਂਦਾ ਹੈ, ਜਿਹੜਾ ਯਿਸੂ ਮਸੀਹ ਨੂੰ ਕਬੂਲ ਕਰ ਲੈਂਦਾ ਹੈ, ਫਿਰ ਉਹ ਨਾ ਯਹੂਦੀ ਰਹਿੰਦਾ, ਨਾ ਯੂਨਾਨੀ, ਨਾ ਅਮੀਰ, ਨਾ ਗਰੀਬ, ਬਲਕਿ ਉਹ ਯਿਸੂ ਮਸੀਹ ਵਿੱਚ ਇੱਕ ਹੋ ਜਾਂਦਾ ਹੈ। ਸਾਥੀਓ, ਪਾਲੂਸ ਰਸੂਲ ਥਸਲੀਕੇ ਸ਼ਹਿਰ ਵਿੱਚ ਜ਼ਿਆਦਾ ਦੇਰ ਠਹਿਰ ਤੇ ਨਹੀਂ ਸਕਿਆ ਸੀ, ਪਰ ਉਹਨੇ ਦਿਲੋ ਜਾਨ ਨਾਲ ਖਿਦਮਤ ਕਰਦੇ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਲੀਸਿਆ ਵਿੱਚ ਸ਼ਾਮਿਲ ਕੀਤਾ ਤੇ ਆਪਣੇ ਖਤਾਂ ਦੇ ਜ਼ਰੀਏ ਨਾਲ ਕਲੀਸਿਆ ਨੂੰ ਮਜ਼ਬੂਤ ਕੀਤਾ। ਇਸ ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਪਏ ਜਾਂਦੇ ਸਨ, ਕਲੀਸਿਆ ਦੇ ਲੋਕਾਂ ਦੇ ਜ਼ਿਹਨਾਂ ਵਿੱਚ ਬਹੁਤ ਸਾਰੇ ਸਵਾਲ ਪਏ ਜਾਂਦੇ ਸਨ। ਤੇ ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਹਾਂ ਕਿ ਪੌਲੁਸ ਰਸੂਲ ਨੇ ਇਹ ਖਤ ਹਕੀਕਤ ਵਿੱਚ ਕਲੀਸਿਆ ਦੇ ਸਵਾਲਾਂ ਦੇ ਜਵਾਬ ਦੇ ਲਈ ਲਿਖਿਆ ਸੀ। ਸੋ ਜਿਹੜੇ ਸਵਾਲ, ਜਿਹੜੇ ਮਸਾਇਲ ਥਸਲੀਕੇ ਦੀ ਕਲੀਸਿਆ ਦੇ ਵਿੱਚ ਪਏ ਜਾਂਦੇ ਸਨ, ਉਹ ਇਹ ਸਨ। ਪਹਿਲੀ ਗੱਲ ਕਿ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਸਾਡੇ ਤੇ ਗੈਰ ਕੌਮਾਂ ਦੇ ਵੱਲੋਂ ਇੰਨੀ ਮੁਸੀਬਤਾਂ ਕਿਉਂ ਆਉਂਦੀਆਂ ਨੇ, ਔਰ ਫਿਰ ਇਹ ਕਿ ਤੁਸੀਂ ਸਾਡੇ ਕੋਲ ਜਲਦੀ ਕਿਉਂ ਨਹੀਂ ਆਉਂਦੇ, ਕਿ ਅਸੀਂ ਬੁੱਤ ਪ੍ਰਸਤਾਂ ਦੀ ਮਾਨਿਦ ਜਿਨਸੀ ਆਜ਼ਾਦੀ ਯਾਨੀ ਹਰਾਮਕਾਰੀ ਕਰਨ ਵਿੱਚ ਆਜ਼ਾਦ ਹਾਂ। ਔਰ ਫਿਰ ਇਹ ਵੀ ਸਵਾਲ ਕੀਤਾ ਗਿਆ ਕਿ ਜਿਹੜੇ ਕਈ ਲੋਕਾਂ ਨੇ ਕੰਮ ਕਰਨਾ ਛੱਡ ਦਿੱਤਾ ਹੈ ਤੇ ਤਵੱਕਾ ਕਰਦੇ ਨੇ ਕਿ ਦੂਜੇ ਉਹਨਾਂ ਦੀ ਜਗ੍ਹਾ ਕੰਮ ਕਰਨ ਤੇ ਜ਼ਰੂਰਤਾਂ ਨੂੰ ਪੂਰਾ ਕਰਨ, ਉਹਨਾਂ ਨਾਲ ਸਾਡਾ ਰਵੱਈਆ ਕਿਵੇਂ ਦਾ ਹੋਣਾ ਚਾਹੀਦਾ ਹੈ। ਥਸਲੀਕੇ ਦੀ ਕਲੀਸਿਆ ਵਿੱਚ ਇਹ ਵੀ ਸਵਾਲ ਪਾਇਆ ਜਾਂਦਾ ਸੀ, ਇਹ ਵੀ ਮਸਲਾ ਪਾਇਆ ਜਾਂਦਾ ਸੀ ਕਿ ਅਗਰ ਕੋਈ ਇਮਾਨਦਾਰ ਮਸੀਹ ਇਸ ਮਸੀਹ ਦੇ ਅੰਤ ਪਹਿਲੋਂ ਮਰ ਜਾਂਦਾ ਹੈ ਤੇ ਉਹਦਾ ਕੀ ਬਣੇਗਾ। ਸੋ ਸਾਥੀਓ, ਜਦੋਂ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਮਸਾਇਲ ਪੌਲੁਸ ਰਸੂਲ ਤੱਕ ਪਹੁੰਚੇ ਥਸਲੀਕੇ ਦੀ ਕਲੀਸਿਆ ਦੇ ਵੱਲੋਂ, ਅਸੀਂ ਕਹਿੰਦੇ ਕਿ ਪੌਲੁਸ ਰਸੂਲ ਨੇ ਆਪਣੇ ਇਸ ਖਤ ਦੇ ਜ਼ਰੀਏ ਨਾਲ ਸਵਾਲਾਂ ਦਾ ਜਵਾਬ ਦਿੱਤਾ ਤੇ ਮਸਾਇਲ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੌਲੁਸ ਰਸੂਲ ਨੇ ਇਸ ਖਤ ਵਿੱਚ ਉਹਨਾਂ ਲੋਕਾਂ ਨੂੰ ਵੀ ਝਿੜਕਿਆ ਜਿਹੜੇ ਬੇਕਾਇਦਾ ਚੱਲਦੇ ਸਨ, ਯਾਨੀ ਕਿ ਜਿਨ੍ਹਾਂ ਨੂੰ ਕਲੀਸਿਆ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ, ਜਿਹੜੇ ਆਪਣੀ ਮਨਮਰਜ਼ੀ ਕਰਦੇ ਸਨ। ਸਾਥੀਓ, ਥਸਲੋਕੀਓ ਦੀ ਕਲੀਸਿਆ ਦੇ ਵਿੱਚ ਅਸੀਂ ਵੇਖਿਆ ਕਿ ਪੌਲੁਸ ਰਸੂਲ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਇਹ ਕਲੀਸਿਆ ਇਮਾਨ, ਮੁਹੱਬਤ ਤੇ ਉਮੀਦ ਵਿੱਚ ਕਮਜ਼ੋਰ ਨਾ ਪਵੇ, ਬਲਕਿ ਰੂਲ ਕੁਦਸ ਦੇ ਨਾਲ ਮਾਮੂਰ ਹੁੰਦੇ ਹੋਇਆਂ ਮਸੀਹ ਯਸੂ ਦੀ ਆਮਦ ਦੇ ਮੁੰਤਜ਼ਰ ਰਹਿਣ। ਸਾਥੀਓ, ਜਦੋਂ ਤੁਸੀਂ ਪੌਲੁਸ ਰਸੂਲ ਦੇ ਇਸ ਖਤ ਨੂੰ ਪੜ੍ਹੋਗੇ, ਉਸ ਵੇਲੇ ਯਕੀਨਨ ਤੁਸੀਂ ਇਸ ਗੱਲ ਨੂੰ ਜਾਣਨ ਵਾਲੇ ਬਣੋਗੇ ਕਿ ਪੌਲੁਸ ਰਸੂਲ ਨੇ ਇਸ ਖਤ ਵਿੱਚ ਬਾਰ ਬਾਰ ਮਸੀਹ ਯਸੂ ਦੀ ਆਮਦ ਨੂੰ ਦੁਹਰਾਇਆ ਹੈ, ਬਿਆਨ ਕੀਤਾ ਹੈ। ਪੌਲੁਸ ਰਸੂਲ ਨੇ ਇਸ ਖਤ ਵਿੱਚ ਯਸੂ ਮਸੀਹ ਦੀ ਆਮਦ ਤੇ ਕਲੀਸਿਆ ਦਾ ਯਸੂ ਮਸੀਹ ਦੇ ਨਾਲ ਜਾਣਾ ਬੜੇ ਵਾਜ਼ਿਹ ਤੌਰ ਨਾਲ ਬਿਆਨ ਕੀਤਾ ਗਿਆ ਹੈ। ਸਾਥੀਓ, ਇਸ ਖਤ ਵਿੱਚ ਜਿਹੜੇ ਯਸੂ ਮਸੀਹ ਵਿੱਚ ਸੋ ਗਏ ਨੇ ਉਹਨਾਂ ਦੀ ਬਾਬਤ ਵੀ ਬਿਆਨ ਕੀਤਾ ਗਿਆ ਹੈ। ਸੋ ਇਸ ਖਤ ਵਿੱਚ ਜਿਹੜੀ ਨੁਮਾਇਆਂ ਖਸੂਸੀਅਤ ਪਾਈ ਜਾਂਦੀ ਹੈ, ਖੂਬੀ ਪਾਈ ਜਾਂਦੀ ਹੈ, ਉਹ ਇਹ ਕਿ ਇਸ ਖਤ ਵਿੱਚ ਇਮਾਨਦਾਰ ਲੋਕਾਂ ਨੂੰ ਯਕੀਨ ਦਿਲਾਇਆ ਗਿਆ ਹੈ ਕਿ ਖੁਦਾਵੰਦ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਖੁਦਾਵੰਦ ਯਿਸੂ ਮਸੀਹ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਦੁਨੀਆਂ 'ਚੋਂ ਚਲੇ ਗਏ ਨੇ, ਜਿਹੜੇ ਕਬਰਾਂ ਵਿੱਚ ਨੇ, ਉਹਨਾਂ ਨੂੰ ਜ਼ਿੰਦਾ ਕਰੇਗਾ, ਉਹਨਾਂ ਨੂੰ ਆਪਣੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਲੈ ਜਾਏਗਾ। ਸੋ ਖੁਦਾਵੰਦ ਯਿਸੂ ਮਸੀਹ ਦੁਨੀਆਂ ਦੇ ਸਾਰੇ ਰਾਸਤਬਾਜ਼ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਆਪਣੇ ਦੂਜੀ ਆਮਦ ਤੇ ਆਪਣੇ ਨਾਲ ਆਸਮਾਨ 'ਤੇ ਲੈ ਜਾਏਗਾ। ਸੋ ਸਾਥੀਓ, ਪੌਲੁਸ ਰਸੂਲ ਦਾ ਇਹ ਖਤ ਇਮਾਨ ਦੀ ਮਜ਼ਬੂਤੀ ਦੇ ਲਈ ਬੜਾ ਹੀ ਜ਼ਰੂਰੀ ਹੈ। ਇਹ ਖਤ ਬੜੀ ਅਹਿਮੀਅਤ ਦਾ ਹਾਮਿਲ ਹੈ ਤੇ ਇਹ ਖਤ ਥਸਲੀਕੇ ਦੀ ਕਲੀਸਿਆ ਨੂੰ ਹੀ ਨਹੀਂ ਬਲਕਿ ਸਾਥੀਓ ਅੱਜ ਸੜਲੇ ਵੀ ਇਹ ਖਤ ਤੇ ਸੜਲੇ ਵੀ ਇਹ ਪੈਗਾਮ ਹੈ। ਸੋ ਜਦੋਂ ਅਸੀਂ ਥਸਲੀਕੇ ਦੀ ਕਲੀਸਿਆ ਦੇ ਇਸ ਖਤ ਦਾ ਮੁਤਾਲਾ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਪੌਲੁਸ ਰਸੂਲ ਨੇ ਇਸ ਖਤ ਵਿੱਚ ਇਮਾਨਦਾਰ ਲੋਕਾਂ ਨੂੰ, ਰਾਸਤਾਬਾਸ ਲੋਕਾਂ ਨੂੰ ਤਸੱਲੀ ਦਿੱਤੀ ਹੈ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਮੁਬਾਰਕ ਉਮੀਦ ਦਾ ਪੈਗਾਮ ਦਿੱਤਾ ਹੈ ਕਿ ਯਿਸੂ ਮਸੀਹ ਆਸਮਾਨ ਤੋਂ ਆਏਗਾ, ਜਿਹੜੇ ਉਹਦੇ ਮੁੰਤਜ਼ਰ ਨੇ ਉਹ ਉਹਨਾਂ ਨੂੰ ਆਪਣੇ ਨਾਲ ਲੈ ਜਾਏਗਾ। ਫਿਰ ਪੌਲੁਸ ਰਸੂਲ ਨੇ ਇਸ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਹੈ ਕਿ ਖੁਦਾ ਕਿਹੜੇ ਸ਼ਖਸ ਤੋਂ ਖੁਸ਼ ਹੁੰਦਾ ਹੈ, ਖੁਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਤੋਂ ਖੁਸ਼ ਹੁੰਦਾ ਹੈ। ਔਰ ਫਿਰ ਸਾਥੀਓ, ਥਸਲੋਨੀਕੀਓ ਦੇ ਪਹਿਲੇ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਮਸੀਹ ਯਿਸੂ ਦੀ ਆਮਦ ਕਿਵੇਂ ਹੋਏਗੀ, ਕਿਸ ਤਰ੍ਹਾਂ ਹੋਏਗੀ। ਅਗਰ ਅਸੀਂ ਪੌਲੁਸ ਰਸੂਲ ਦਾ ਪਹਿਲਾ ਖਤ ਥਸਲੋਨੀਕੀਓ ਦੀ ਕਲੀਸਿਆ ਦੇ ਨਾਮ ਇਹਦੇ ਚੌਥੇ ਬਾਬ ਦੀ 13ਵੀਂ ਆਇਤ ਤੋਂ ਲੈ ਕੇ 18ਵੀਂ ਆਇਤ ਤੱਕ ਪੜ੍ਹੀਏ ਤੇ ਇਸ ਜਗ੍ਹਾ ਤੇ ਲਿਖਿਆ ਹੋਇਆ ਹੈ ਕਿ ਖੁਦਾਵੰਦ ਦਾ ਬੰਦਾ ਪੌਲੁਸ ਰਸੂਲ ਇਹ ਗੱਲ ਲਿਖਦਾ ਹੈ, ਐ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਸੁੱਤੇ ਨੇ ਉਹਨਾਂ ਦੀ ਬਾਬਤ ਤੁਸੀਂ ਨਾ ਵਾਕਿਫ ਰਵੋ, ਤਾਂ ਕਿ ਦੂਜਿਆਂ ਦੇ ਵਾਂਗੂ ਜਿਹੜੇ ਨਾ ਉਮੀਦ ਵਿੱਚ ਨੇ ਗਮ ਨਾ ਕਰੋ। ਕਿਉਂਕਿ ਜਦੋਂ ਸਾਨੂੰ ਇਹ ਯਕੀਨ ਹੈ ਕਿ ਯਿਸੂ ਮਸੀਹ ਮਰ ਗਿਆ ਤੇ ਜੀ ਉੱਠਿਆ, ਉਸੇ ਤਰ੍ਹਾਂ ਖੁਦਾਵੰਦ ਉਹਨਾਂ ਨੂੰ ਵੀ ਜਿਹੜੇ ਸੋ ਗਏ ਨੇ ਯਿਸੂ ਦੇ ਵਸੀਲੇ ਤੋਂ ਉਹਨਾਂ ਦੇ ਨਾਲ ਲੈ ਆਏਗਾ। ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਕਹਿੰਦੇ ਹਾਂ ਕਿ ਅਸੀਂ ਜਿਹੜੇ ਕਿ ਜ਼ਿੰਦਾ ਵਾਂ ਖੁਦਾਵੰਦ ਦੇ ਆਉਣ ਤੱਕ ਬਾਕੀ ਰਹਾਂਗੇ ਤੇ ਸੁੱਤੇ ਹੋਇਆਂ ਕੋਲੋਂ ਹਰਗਿਜ਼ ਅੱਗੇ ਨਾ ਵਧਾਂਗੇ, ਕਿਉਂਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉਤਰ ਆਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸੋ ਤੁਸੀਂ ਇਹਨਾਂ ਗੱਲਾਂ ਤੋਂ ਇੱਕ ਦੂਜੇ ਨੂੰ ਤਸੱਲੀ ਦਿਆ ਕਰੋ। ਸੋ ਸਾਥੀਓ, ਅਸੀਂ ਵਿਖਨੇ ਕਿ ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਪਲੂਸ ਰਸੂਲ ਥਸਲੀਕੇ ਦੀ ਕਲੀਸਿਆ ਨੂੰ ਇਹ ਗੱਲ ਕਹਿੰਦਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਸੁੱਤੇ ਨੇ, ਯਾਨੀ ਕਿ ਜਿਹੜੇ ਇਸ ਦੁਨੀਆਂ ਚੋਂ ਚਲੇ ਗਏ ਨੇ, ਜਿਹੜੇ ਕਬਰਾਂ ਵਿੱਚ ਨੇ, ਉਹਨਾਂ ਦੀ ਬਾਬਤ ਤੁਸੀਂ ਨਾ ਵਾਕਿਫ ਰਹੋ। ਪਲੂਸ ਰਸੂਲ ਕਹਿੰਦਾ ਹੈ ਕਿ ਤੁਸੀਂ ਨਾ ਉਮੀਦ ਨਾ ਹੋਵੋ, ਗਮ ਨਾ ਕਰੋ, ਕਿਉਂਕਿ ਜਦੋਂ ਸਾਨੂੰ ਇਹ ਯਕੀਨ ਹੈ ਕਿ ਯਿਸੂ ਮਰ ਗਿਆ ਤੇ ਜੀ ਉੱਠਿਆ, ਉਸੇ ਤਰ੍ਹਾਂ ਖੁਦਾਵੰਦ ਉਹਨਾਂ ਨੂੰ ਵੀ ਜਿਹੜੇ ਸੋਗੇ ਨੇ ਯਿਸੂ ਦੇ ਵਸੀਲੇ ਤੋਂ ਉਹਨਾਂ ਦੇ ਨਾਲ ਲੈ ਆਏਗਾ। ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਜਿਹੜੇ ਜ਼ਿੰਦਾ ਵਾਂ, ਖੁਦਾਵੰਦ ਦੇ ਆਉਣ ਤੱਕ ਬਾਕੀ ਰਵਾਂਗੇ, ਸੁੱਤੇ ਹੋਇਆਂ ਕੋਲੋਂ, ਯਾਨੀ ਕਿ ਜਿਹੜੇ ਕਬਰਾਂ ਵਿੱਚ ਨੇ, ਉਹਨਾਂ ਤੋਂ ਅੱਗੇ ਨਹੀਂ ਵਧਾਂਗੇ, ਕਿਉਂਕਿ ਖੁਦਾਵੰਦ ਖੁਦਾ ਖੁਦ ਆਸਮਾਨ ਤੋਂ ਲਲਕਾਰੇਗਾ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਹੋਏਗੀ ਤੇ ਖੁਦਾ ਨਰਸਿੰਗੇ ਦੇ ਨਾਲ ਉਤਰਾਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਜ਼ਿੰਦਾ ਬਾਕੀ ਹੋਵਾਂਗੇ, ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਫਿਰ ਅਸੀਂ ਖੁਦਾਵੰਦ ਦੇ ਨਾਲ ਰਵਾਂਗੇ। ਔਰ ਫਿਰ ਖੁਦਾਵੰਦ ਬੰਦਾ ਪਾਲੂਸ ਰਸੂਲ ਇਸ ਗੱਲ ਦੀ ਨਸੀਹਤ ਕਰਦਾ ਹੈ, ਹਦਾਇਤ ਕਰਦਾ ਹੈ ਕਿ ਤੁਸੀਂ ਇਹ ਗੱਲਾਂ ਯਾਦ ਕਰਕੇ, ਇਹਨਾਂ ਗੱਲਾਂ ਦੀ ਵਜ੍ਹਾ ਤੋਂ ਤੁਸੀਂ ਇੱਕ ਦੂਜੇ ਨੂੰ ਤਸੱਲੀ ਦਿਆ ਕਰੋ। ਸਾਥੀਓ, ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਪਾਲੂਸ ਰਸੂਲ ਥਸਲੀਕੇ ਦੀ ਕਲੀਸਿਆ ਨੂੰ ਇਹ ਵੀ ਗੱਲ ਕਹਿੰਦਾ ਹੈ ਕਿ ਖੁਦਾਵੰਦ ਸਾਡਾ ਖੁਦਾ ਜ਼ਰੂਰ ਆਏਗਾ। ਖੁਦਾਵੰਦ ਦਾ ਦਿਨ ਇਸ ਤਰ੍ਹਾਂ ਆਉਣ ਵਾਲਾ ਹੈ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ। ਸੋ ਸਾਥੀਓ, ਯਾਦ ਰੱਖੋ ਕਿ ਪਾਲੂਸ ਰਸੂਲ ਇੱਕ ਤਮਸੀਲ ਨਾਲ ਇਹ ਗੱਲ ਸਾਨੂੰ ਸਮਝਾਉਂਦਾ ਹੈ ਕਿ ਜਿਵੇਂ ਰਾਤ ਨੂੰ ਅਚਾਨਕ ਚੋਰ ਆ ਜਾਂਦਾ ਹੈ, ਬਗੈਰ ਦੱਸਿਓ ਚੋਰੀ ਕਰਨ ਦੇ ਲਈ ਚੋਰ ਘਰ ਵਿੱਚ ਆ ਜਾਂਦਾ ਹੈ, ਸਾਨੂੰ ਪਤਾ ਨਹੀਂ ਹੁੰਦਾ। ਉਸ ਤਰ੍ਹਾਂ ਸਾਨੂੰ ਪਤਾ ਨਹੀਂ ਹੋਏਗਾ, ਸਾਨੂੰ ਪਤਾ ਨਹੀਂ ਚੱਲੇਗਾ ਕਿ ਖੁਦਾਵੰਦ ਦਾ ਦਿਨ ਆ ਜਾਏਗਾ, ਯਾਨੀ ਕਿ ਉਹ ਦਿਨ ਜਿਹੜੇ ਦਿਨ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ। ਸੋ ਸਾਥੀਓ, ਸਾਨੂੰ ਨਹੀਂ ਪਤਾ ਕਿ ਯਿਸੂ ਮਸੀਹ ਕਿਹੜੇ ਦਿਨ ਇਸ ਦੁਨੀਆਂ ਵਿੱਚ ਆਉਣਗੇ, ਪਰ ਇਹ ਗੱਲ ਖੁਦਾ ਦੇ ਕਲਾਮ ਦੇ ਮੁਤਾਬਿਕ ਹੈ, ਖੁਦਾ ਦੇ ਵਾਅਦੇ ਦੇ ਮੁਤਾਬਿਕ ਹੈ ਕਿ ਯਿਸੂ ਮਸੀਹ ਜ਼ਰੂਰ ਇਸ ਦੁਨੀਆਂ ਵਿੱਚ ਆਏਗਾ। ਯਿਸੂ ਮਸੀਹ ਦੀ ਅਚਾਨਕ ਇਸ ਦੁਨੀਆਂ ਵਿੱਚ ਵਾਪਸੀ ਹੋਏਗੀ, ਉਹ ਅਚਾਨਕ ਇਸ ਦੁਨੀਆਂ ਵਿੱਚ ਆ ਜਾਏਗਾ। ਸੋ ਸਾਥੀਓ, ਪਾਲੂਸ ਰਸੂਲ ਨੇ ਥਸਲੀਕੀਓ ਦੀ ਕਲੀਸਿਆ ਨੂੰ ਈਮਾਨ ਵਿੱਚ ਮਜ਼ਬੂਤ ਹੋਣ ਦੇ ਲਈ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ, ਉਹਨਾਂ ਨੂੰ ਯਕੀਨ ਦਿਲਾਇਆ, ਤਸੱਲੀ ਦਿੱਤੀ ਕਿ ਯਿਸੂ ਮਸੀਹ ਆਉਣ ਵਾਲਾ ਹੈ, ਇਸ ਲਈ ਉਹ ਆਪਣੇ ਆਪ ਨੂੰ ਉਹਦੀ ਆਮਦ ਲਈ ਤਿਆਰ ਕਰਨ। ਅਸੀਂ ਵੀ ਸਾਥੀਓ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰੀਏ, ਤਾਂ ਕਿ ਜਦੋਂ ਉਹ ਆਏ, ਉਸ ਵੇਲੇ ਅਸੀਂ ਉਹਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਦੇ ਹੋਏ ਹਾਂ, ਉਹਦੇ ਨਾਲ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਖੁਦਾ ਨੇ ਸਾਡੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅਸੀਂ ਇਸ ਖਤ ਨੂੰ ਜ਼ਰੂਰ ਪੜ੍ਹੀਏ, ਇਸ ਕਿਤਾਬ ਦਾ ਜ਼ਰੂਰ ਮੁਤਾਲਾ ਕਰੀਏ। ਜਦੋਂ ਅਸੀਂ ਇਸ ਖਤ ਨੂੰ ਪੜ੍ਹਾਂਗੇ, ਉਸ ਵੇਲੇ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ, ਅਸੀਂ ਇਸ ਕਲਾਮ ਤੋਂ ਤਸੱਲੀ ਪਾਵਾਂਗੇ, ਹੌਸਲਾ ਅਫਜ਼ਾਈ ਪਾਵਾਂਗੇ, ਦਲੇਰੀ ਪਾਵਾਂਗੇ, ਮਜ਼ਬੂਤੀ ਪਾਵਾਂਗੇ ਤੇ ਮਸੀਹ ਯਿਸੂ ਦੀ ਦੂਜੀ ਆਮਦ ਦੇ ਬਾਰੇ ਔਰ ਮਜ਼ੀਦ ਜਾਣਨ ਵਾਲਾ ਬਣਾਂਗੇ। ਸੋ ਮੈਂ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਇਸ ਕਿਤਾਬ ਨੂੰ ਪੜ੍ਹੋ, ਇਸ ਕਿਤਾਬ ਨੂੰ ਜ਼ਰੂਰ ਸੁਣੋ, ਇਹਦਾ ਮੁਤਾਲਾ ਕਰੋ ਤਾਂ ਕਿ ਈਮਾਨ ਵਿੱਚ ਮਜ਼ਬੂਤ ਹੋਵੋ। ਖੁਦਾ ਦਾ ਇਹ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਜਿਹੜਾ ਵੀ ਇਸ ਕਲਾਮ ਤੇ ਈਮਾਨ ਲਿਆਏਗਾ, ਇਹਨੂੰ ਕਬੂਲ ਕਰੇਗਾ, ਇਹਦੇ ਤੇ ਅਮਲ ਕਰੇਗਾ, ਉਹ ਬਰਕਤ ਪਾਏਗਾ। ਸੋ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਉਣ ਦੇ ਲਈ ਪਾਲੂਸ ਰਸੂਲ ਦੇ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ, ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ, ਤਾਂ ਕਿ ਅਸੀਂ ਆਪਣੇ ਲਈ ਤੇ ਦੂਜਿਆਂ ਦੇ ਲਈ ਖੁਦਾਵੰਦ ਕੋਲੋਂ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਇਸ ਗੱਲ ਨੂੰ ਜਾਣੀਆ ਹੈ ਕਿ ਐ ਖੁਦਾਵੰਦ, ਤੂੰ ਇਹ ਚਾਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ, ਤਾਂ ਕਿ ਯਿਸੂ ਮਸੀਹ ਦੀ ਜਦੋਂ ਦੂਜੀ ਆਮਦ ਹੋਏ, ਅਸੀਂ ਉਸ ਵੇਲੇ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ ਤੇ ਯਿਸੂ ਮਸੀਹ ਦੇ ਨਾਲ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਐ ਖੁਦਾਵੰਦ, ਸਾਨੂੰ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ, ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਤਾਂ ਫਰਮਾ, ਫਜ਼ਲ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫਾਦਾਰ ਰਹੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦੇਈਏ। ਐ ਖੁਦਾਵੰਦ, ਤੇਰੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਸਾਡੇ ਘਰਾਂ ਚੋਂ ਬਿਮਾਰੀ ਨੂੰ ਦੂਰ ਕਰ, ਮੁਸ਼ਕਿਲ ਪਰੇਸ਼ਾਨੀ ਨੂੰ, ਬੇਰੋਜ਼ਗਾਰੀ ਨੂੰ, ਬਿਮਾਰੀ ਨੂੰ ਦੂਰ ਕਰ। ਆਪਣੇ ਕਲਾਮ ਦੇ ਵਸੀਲੇ ਨਾਲ ਸਾਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਮ ਦੀ ਇਸ ਮੁਸੀਬਤ ਦੇ ਨਾਲ ਵਿੱਚ। ਆਮੀਨ।
ਬਰਕਤ ਦੇਵੇ ਚਿਹਰਾ ਆਪਣਾ ਸ ਪੁਛਾਣੀ ਜਾਵੇ ਰੱਬ ਸਾਡਾ ਸਾਡੇ ਉੱਤੇ ਪਕਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਸਤਿਗਾਵਣ ਤੇਰੀ
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਬਰਕਤ ਆਪ ਬਨੇਰੀ
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਮੰਨਣ ਗੇ ਡਰ ਸਾਰੇ
ਰੱਬ
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 00923107769962 نمبر ایک واری پھر لکھ لو 00923101767962 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا